गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की एक अमोलक लिखत सुभाग जी का सुधार अथी बाबा नोद सिंह आप जी ने पढ़ के सरवण करा रहे सी। आओ उसका अगला हिस्सा सरवण करने की कोशिश करिए जी। अंक तीजा, जिन मन होर मुखोर से कांडे कच्चे। एक सुंदर संगणा बाग अंदरों बारों हरिया भरिया ते फलां फुलां नाल टावां टावां फलिया फुलिया होया है। कोई पंज बजे दा शान सतो गुण दा वेला है, ठंडी पौन दा रुमका चल रहा है। जीव जंतु मनुख चंगी मिठी नींदर विच कूक सुते पए हन। कितों कोई इशनान करन दी आवाज़ भी आउंदी है। हनेरी द्वादशी दा चंद्रमा अपनी ठंडी मन ते मन भावनी चाननी रुखां उते पा रहा है। अजे वेले बाग दे अंदर वार दूर जहे अग दियां लाटां निकल रही हैं। कोल वार जाके देखो तां ए एक धूणी है, अग लट लट बल रही है, जिस दे आले दुआले पंज चार आदमी बैठे गल्लां बातां कर रहे हैं। इन्हां विच एक शरीर दे अच्छे रिष्ट पुष्ट आदमी चौकड़ी मारी बैठे हैं। इन्हां दा कद बड़ा लंबा है, सिर मूँह तछिया मुछिया है, विच विच बड़ी गंभीर स्वर नाल बचन करदे भी सुनाई देंदे हैं। ये मांदरी जी हैं। इन्हें तक दो त्रीमता दे आवण दी पैखड़ मालूम हुई और मांदरी जी चट चुप करके कुगू हो गए। सिर नीवा, अखां बंद, शरीर शिथिल ते सा कोटवां चलन लग पिया। बिरद माई समेत जग्यासन विधवा भी पहुंच गई। एक नरेल ते रुपया अगे रख के दोवें जनियां बैठ गई। माई, महाराज आप बड़े तांत्री हो, करण कारण समर्थ हो, सब दे अंदर दी जानन हारे हो। ये अनाथ त्रीमत विधवा हो गई है, मन किसे तरह खलोंदा नहीं सो। आप दे चरणा विच पति मिलन दी भावना रख के नंगी पैरी तुर के आई है। ज्यों जानो कृपा करो, इस दे मन दे मनोरथ पूरे करो। विछड़ी कूंज नू एक वेर दिदारे करा दियो। एक आदमी कोलों बोलिया, माई घबराओ नहीं, आप जी पूरे जोगी ते मांदरी हन। दूजा, निश्चय करो सब मनोरथ सिद्ध होणगे। तीजा, स्वर्ग देखना चाहती है, पति दा मिलाप चाहती है, सब मिल जाएंगे। विधवा, शर्म नाल मेरे तन पाग। मांदरी, बेटी किस फल की इच्छा है? विधवा, किसे तरह पति जी वालों हिरदा ठंडा हो जावे ते मैं चंगे राहे लग जावा। मांदरी, पति को परतख देखेगी, दर्शन करा देवे और स्वर्ग की कुंजियां दे दें तेरे हाथ में। माई, वाह महाराज होर की चाहिए, जे तुठे हो तो करो मेहर, तुहाड़े खजाने कादी कमी है। जे ए कर दियो तो निराश त्रीमत नू होर कादी लोड़ है। इस प्रकार बचन बिलास करके दोवें मूँह हनेरे ही घर नू तुर गई। दूजे दिन फिर उसे वेले आ गई। गल की रोज दा नेम पक गया। विधवा हुण सोचदी है कि पति दे पास ब्रह्मलोक विच पहुँचण दी सिक पूरी कर देण दा भरोसा मांदरी जी देंदे हन। हैन भी पाले, जो इन्हां दे आखे ना लगी तद होर कित्थों आस पूरी होवेगी। साक अंग तां अगे ही तन माया दे भुखे साबत हो चुके हन, जिन्हां ने पति वियोग दे मगरों कई वेर मेरे नाल ऐसे वर्ताव कीते हन जो उन्हां दे लालच दे लखाउण वाले हन। इस तरह बीबी पतीज दी पतीज दी मांदरी पर पतीज गई। एक दिन जब त्रीमत पति दे बड़े वैराग ते चाविच सी, तद मांदरी ने ठीक समा ताड़ के कहा, एक पर्वत की शिखा पर जाना होगा, जहाँ से ब्रह्म लोक को रास्ता जाता है। हम परसों उधर को चलेंगे। जो संसार से मुक्त होने की इच्छा है, पति के दर्शन का प्रेम है, तो हमारे संग चली चलो। विधवा, मांदरी जी मैं सिर दे जोर हाजर हाँ, नाल चलण नू तैयार हाँ, किमें दुखां तो मेरा छुटकारा करो ते पति दी सदगति करो। मांदरी, अच्छा तैयार रहो, परसों हम जाएंगे। पर एक बात है, चलते समय पीछे किसी वस्तु में संकल्प को बंधायमान नहीं करना, नहीं तो मन स्थिर नहीं होगा। विधवा, चंगा जी। मांद्री, स्त्री तन विखे मोहता नहीं। विधवा, महाराज मेरा स्त्री तन नाल कोई मोह नहीं है। मांद्री, देखो जब उहां चल के चिल्ले बैठी और बीरार्दन शुरू होई और मंत्र फुरन के समय आए और तंत्रों ने जोर बांधा तो तुझे कहीं संकल्प ना फुरे। विधवा, फिर मैं स्त्री तन पुन कर तुर दी हाँ जा नाल ले चल दी हाँ। मांद्री, नाल ले चलो। माई, बच्ची देना किसनू हई ते तू पिछे केदे जोगा छड़ जाना है। अपनी जोखों अपनी हिक दे नाल ला के रखी, ना कोई चिंता ते ना तोहला। मांद्री जी सच कहंदे हन, पिछों ध्यान आउणो नहीं रहंदा। विधवा, सत बचन, मैं परसों सवेरे ही इत्थे पहुँच जावांगी। गल की अगले ही दिन अल्लड़ स्त्री सोरियां पेकियां दा पाया बुरा दिन, ते पहला स्त्री तन और होर भी जो कुछ घरों टहे चढ़िया लै के करार सिर मांद्री जी पास पहुँच गई। मांडवी तो टुर के जम्मू तक रेल विच अपड़े। अगे इस तो पैदल निर्जन पर्बतां ते बिखणियां घाटियां दा रस्ता शुरू होया। जो विचारी इस भरोसे ते तय कर रही है कि ब्रह्म लोक दे बूए अपड़ना है। चौथा अंक, बाहर टोले सो परम पुलाई। आहा, कैसा मनोहर पर्वत है, काले काले पत्थरां पर सावी सावी वनस्पति कैसी छब दे रही है। किते किते झरने किस सुंदरता नाल चल रहे हैं। सचमुच करतार दी कुदरत दा नज़ारा देखना होवे तां पर्वत हन। इत्थे सारी ऊंचाई निचाई दी टो हो जांदी है। खड्डां दा भयानक पर अनोखा दृश्य देख के अकल हैरानी दे थले लै जांदी है। ठंडी ठंडी पौण रुमक रुमक रोम खड़े कर दी है। जम्मू तो टुर के जे कोई चंद्र भगा नू जा मिले ते फिर इस दे उत्तर नू टुर पए जिधरों के ए आउंदी है तो आश्चर्य नज़ारे दिसते हैं। दूर उपर वार जा के निर्जन बन विच कुछ पहाड़ दी ऊंचाई ते एक मनोहर झरने दे पास जो नदी दे सिर उपर है, मांद्री जी उस जवान स्त्री नू पास खिलारी कुछ सिख्या दे रहे हैं। मांद्री, एक पत्थर दी सिला वाल सहनत करके, पुत्री इस पर बैठ जाओ और जो नीचे पानी चल रहा है इसमें एक टक ध्यान लगा कर देखो। देखना आंख नहीं चमकना होगा, अगर कुमाटी आए तो नैन मूंद के समाधि लगानी। इसके अंदर तुमको स्वर्ग का रास्ता नजर पड़ेगा। जब पति आवाज दे आओ तो एकदम चले जाना, अगर एक पलक देर करोगे तो दरवाजा बंद हो जाएगा। चित एकाग्र करके बैठो, संकल्प ना उठे पैरों पैरों दिल में करती रहो। फिर आले दुआले धूप ते गूगल तुखा देता, कक्की रेत नाल किन्ने ही जंतर दुआले वा देते ते मंत्र लिख देते। ये कुछ करके मांद्री जी लांबे होए ते पति दे दर्शन दी प्यासी ओ जवान स्त्री चट्टान पर बैठ के जो किया गया सी करन लग पई। ये कुदरती गल है कि उच्ची थाओ हेठ डिगदे पानी विच सूरज दियां किरणां दा प्रतिबिंब पै के किसे वेले एक सतरंगी अनोखी जी चाल उत्पत्त कर देंदा है। जिन्हां ने कदे वगदे खूह दे किनारे बैठ के हेठां डिगदियां छिट्टां वल देखिया होवेगा वो इस गल नूं चंगी तरह समझ सकते हैं। मांद्री दा भाव ए सी के सूरज चढ़े एक रंगामेजी रोशनी दी फटफटाहट नूं देख के इस नूं निश्चा हो जाएगा कि सचमुच स्वर्ग दिसण लगा है। घंटे दो घंटे देखण नाल नज़र थकी हुई होवेगी, सिर नूं चक्कर आ के घेर नहीं खावेगी ते जल वे डिग के जल रूप हो जाएगी। जा मेरा क्या चावला बन के दिसेगा ते ए आवाज सुन के कुद पवेगी, फिर थाओ थिता कुछ लगना ही नहीं। मांद्री जी मांद्री नहीं हन, ये मध हिंदुस्तान दे ठगा दे एक प्रसिद्ध टोले दे एक चलते पुरजे हन, जिन्हां दे जाल विच हिंदुस्तान दे कई वासी तबाह हो चुके हैं। इन्हां ही ठगा दी संपर्दा दे एक वटके ਸੱਜਣ ਨੂੰ ਗੁਰੂ ਨਾਨਕ ਦੇਵ ਜੀ ਨੇ ਪਾਪ ਜੀਵਨ ਤੋਂ ਕੱਢਿਆ ਸੀ। ਇਹ ਅਜਿਹੇ ਠੱਗ ਜੀ ਮਹਾਰਾਜ ਤਾਂ ਇਹ ਸਿੱਖਿਆ ਦੇਖ ਕੇ ਖਿਸਕ ਗਏ, ਪਰ ਅਜੇ ਕੋਈ ਘੜੀ ਪਰ ਹੀ ਇਸ ਨੂੰ ਬੈਠਿਆਂ ਬੀਤੀ ਸੀ ਕਿ ਪਿਛਲੇ ਪਾਸਿਓਂ ਇੱਕ ਹਮਦਰਦ ਆਵਾਜ਼ ਨੇ ਇਸ ਦੀ ਨਜ਼ਰ ਉਕਾ ਦਿੱਤੀ। ਇਹ ਰੰਗ ਵਿੱਚ ਭੰਗ ਪਾਉਣ ਵਾਲੇ ਇੱਕ ਓਪਰੇ ਆਦਮੀ ਸਨ, ਜੋ ਆਪਣੇ ਖਿਆਲ ਵਿੱਚ ਆਪਣੇ ਮਤ ਦੇ ਪ੍ਰਚਾਰਕ ਸਨ ਅਤੇ ਅੱਜ ਕੱਲ੍ਹ ਬਿਖੜੇ ਪਹਾੜਾਂ ਦੀ ਸੈਰ ਕਰਦੇ ਫਿਰ ਰਹੇ ਸਨ। ਇਸ ਅੱਲੜ ਤ੍ਰੀਮਤ ਨੂੰ ਭਿਆਨਕ ਥਾਵੇਂ ਬੈਠੀ ਵੇਖ ਕੇ ਬੋਲੇ, ਆਦਮੀ, ਲੜਕੀ, ਤੂੰ ਇੱਥੇ ਕਿਸ ਵਾਸਤੇ ਬੈਠ ਰਹੀ ਹੈ? ਉੱਠ ਖੜ੍ਹੀ ਹੋ, ਹੁਣੇ ਘੇਰਣੀ ਖਾ ਕੇ ਪਾਣੀ ਵਿੱਚ ਡਿੱਗ ਪਏਗੀ। ਜਾਣਬੁੱਝ ਕੇ ਮੌਤ ਖਰੀਦਣ ਵਾਸਤੇ ਕਿਉਂ ਬੈਠੀ ਹੈ? ਵਿਧਵਾ, ਤ੍ਰਭਕ, ਮੈਂ ਮੌਤ ਖਰੀਦਣ ਤਾਂ ਨਹੀਂ ਬੈਠੀ, ਮੈਂ ਤਾਂ ਸੁੱਖਾਂ ਦੀ ਖਾਤਰ ਇਹ ਕਸ਼ਟ ਸਹਾ ਰਹੇ ਹਨ। ਤੁਸੀਂ ਜਾਓ, ਮੈਨੂੰ ਨਾ ਸਤਾਓ। ਵਿਧਵਾ, ਤ੍ਰਭਕ, ਆਦਮੀ, ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਇੱਥੇ ਬੈਠਿਆਂ ਤੈਨੂੰ ਕਿਹੜੇ ਸੁੱਖਾਂ ਦਾ ਬੂਹਾ ਖੁੱਲ ਜਾਵੇਗਾ। ਜੇਕਰ ਠੀਕ ਦੱਸੇ ਤਾਂ ਮੈਂ ਵੀ ਸਮਝਾਂ। ਵਿਧਵਾ ਬੋਲਣਾ ਨਹੀਂ ਚਾਹੁੰਦੀ, ਪਰ ਉਹ ਜ਼ੋਰ ਲਾ ਲਾ ਕੇ ਪੁੱਛਦਾ ਹੈ। ਇਹ ਦਿਲ ਵਿੱਚ ਕੁਰਝਦੀ ਹੈ ਕਿ ਇਹ ਭੰਗ ਪਾਉਣ ਵਾਲਾ ਦੂਤ ਕਿੱਥੋਂ ਆ ਗਿਆ, ਪਰ ਫਿਰ ਕੁਝ ਡਰਦੀ ਵੀ ਹੈ। ਜਦ ਬਹੁਤ ਘਾਬਰਦੀ ਹੈ ਤਦ ਮਾਂਦਰੀ ਦੀ ਟੋਲ ਕਰਦੀ ਹੈ, ਪਰ ਮਾਂਦਰੀ ਦਾ ਕਿਤੇ ਮੁਸ਼ਕ ਨਹੀਂ। ਸਵਾਮੀ ਜੀ, ਸਵਾਮੀ ਜੀ ਕਹਿ ਕੇ ਟਾਰਾਂ ਮਾਰਦੀ ਹੈ, ਪਰ ਸਵਾਮੀ ਜੀ ਤਾਂ ਛਲ ਗਏ। ਦੁਖੀਆਂ ਨੇ ਹੁਣ ਨਿੱਜ ਨੂੰ ਇਕੱਲਿਆਂ ਦੇਖਿਆ। ਇਹ ਇਕੱਲ ਹੋਰ ਡਰਾਵਣੀ ਹੋ ਪਾਸੀ। ਘਾਬਰਦੀ ਹੋਈ ਨੇ ਆਪਣੀ ਰਾਮ ਕਹਾਣੀ ਅਤੇ ਮਾਂਦਰੀ ਜੀ ਦੀ ਕਿਰਪਾ ਦਾ, ਜਿਸ ਦਾ ਅਜੇ ਤੱਕ ਉਸਨੂੰ ਨਿਸ਼ਚਾ ਸੀ, ਕੱਚਾ ਚਿੱਠਾ ਸੁਣਾ ਦਿੱਤਾ। ਆਦਮੀ, ਉਹ ਭੋਲੀਏ, ਉਹ ਤਾਂ ਕੋਈ ਠੱਗ ਸਾਈ, ਤਾਤੀਆ ਭੀਲ ਦਾ ਚੇਲਾ ਸਾਈ। ਉਸਨੇ ਤੇਰਾ ਧਨ ਪਦਾਰਥ ਮੁੱਛ ਕੇ ਹੁਣ ਤੇਰੇ ਪ੍ਰਾਣ ਲੈਣ ਦਾ ਯਤਨ ਕੀਤਾ ਹੈ। ਉੱਠ ਖੜ੍ਹੀ ਹੋ, ਤੈਨੂੰ ਇੱਥੋਂ ਕੀ ਲੱਭਣਾ ਹੈ? ਚੱਲ ਤੈਨੂੰ ਸੱਚੇ ਮੁਕਤੀ ਦਾਤੇ ਦੀ ਸ਼ਰਨ ਪਾਵਾਂ, ਜਿਸ ਦੀ ਓਟ ਲਿਆਂ ਕਿਸੇ ਕਰਮ ਕਰਨ ਦੀ ਲੋੜ ਬਾਕੀ ਨਹੀਂ ਰਹਿ ਜਾਂਦੀ, ਜੋ ਸਾਡੇ ਪਾਪੀ ਬੰਦਿਆਂ ਦੀ ਖਾਤਰ ਕੁਰਬਾਨ ਹੋਇਆ। ਭੋਲੀਏ, ਸੋਚ, ਜੇ ਤੇਰਾ ਮਾਂਦਰੀ ਸੱਚਾ ਆਦਮੀ ਸੀ ਤਾਂ ਦੱਸ, ਗਹਿਣਿਆਂ ਦਾ ਡੱਬਾ ਕਿੱਥੇ ਹੈ? ਉਹ ਤਾਂ ਧਨ ਦਾ ਲੋਭੀ ਸੀ, ਤੇਰਾ ਬੁਚਕਾ ਚੁੱਕ ਕੇ ਖਿਸਕੰਤ ਹੋ ਗਿਆ। ਭਲੀਏ ਲੋਕੇ, ਸਵਰਗ ਦੇ ਰਸਤੇ ਹੇਠਾਂ ਆਉਂਦੇ ਹਨ। ਹੇਠਾਂ ਤਾਂ ਪਾਤਾਲ ਹੈ, ਧਰਤੀ ਦਾ ਪਾਠ ਹੈ, ਜਿੱਥੇ ਅੱਗ ਹੈ। ਸਵਰਗ ਉੱਪਰ ਆਉਂਦਾ ਹੈ। ਮੇਰੇ ਨਾਲ ਚੱਲ, ਸਵਰਗ ਦਾ ਰਸਤਾ ਮੈਂ ਦਿਖਾਵਾਂਗਾ, ਮੌਤ ਤਾਬੇ ਮੈਂ ਕਰਾਵਾਂਗਾ, ਪਤੀ ਮੈਂ ਮਿਲਾਵਾਂਗਾ। ਤ੍ਰੀਮੁੱਤ ਸੁਣ ਕੇ ਚਕਰਾਈ, ਗੱਲ ਕੁਛ ਦਿਲ ਲੱਗੀ। ਮਾਂਦਰੀ ਠੱਗ ਨਜ਼ਰ ਆਇਆ, ਪਦਾਰਥ ਤੋਂ ਖਾਲੀ ਆਪ ਨੂੰ ਉਜਾੜ ਵਿੱਚ ਪਾਇਆ। ਕੋਈ ਬੇਲੀ ਨਹੀਂ, ਰਸਤਾ ਨਹੀਂ, ਥਾਂ ਨਹੀਂ, ਵਤਨ ਨੇੜੇ ਨਹੀਂ, ਹਜ਼ਾਰਾਂ ਕੋਹਾਂ 'ਤੇ ਹੈ, ਕਰੇ ਤਾਂ ਹੁਣ ਕੀ ਕਰੇ? ਸਿਵਾਏ ਇਸਦੇ ਕਿ ਜੋ ਪਾਸ ਖੜ੍ਹਾ ਹੈ ਉਸਦਾ ਸਹਾਰਾ ਲਵੇ। ਉਹ ਗੱਲਾਂ ਪਿਆਰ ਦੀਆਂ ਕਰਦਾ ਹੈ, ਫੱਟਾਂ 'ਤੇ ਮਲਮ ਲਾਉਂਦਾ ਦਿਸਦਾ ਹੈ, ਉਮੀਦਾਂ ਦਿੰਦਾ ਹੈ। ਠੱਗਿਆ ਦਿਲ ਡਰਦਾ ਹੈ ਕਿ ਕਿਸੇ ਹੋਰ ਠੱਗੀ ਵਿੱਚ ਨਾ ਫਸਾਂ, ਪਰ ਹੁਣ ਪਾਸ ਹੈ ਹੀ ਕੀ ਜੋ ਠਗੀਜਣਾ ਹੈ। ਹਾਂ, ਸੱਤ ਧਰਮ ਹੈ, ਇਸ ਨੂੰ ਠੱਗਣ ਵਾਲਾ ਨਾ ਕੋਈ ਮਿਲ ਪਵੇ, ਪਰ ਕਰੇ ਵੀ ਕੀ? ਆਖਰ ਅਬਲਾ ਨੇ ਜੀਵੇ ਠਾਣੀ ਕਿ ਜੋ ਹੋਈ ਸੋ ਹੋਈ, ਡੁੱਬਦੇ ਨੂੰ ਤੀਲੇ ਦਾ ਸਹਾਰਾ ਲਓ ਅਤੇ ਚਲੋ। ਜੇ ਕਿਤੇ ਇਹ ਵੀ ਠੱਗ ਨਿਕਲਿਆ ਤਾਂ ਦੇਖੀ ਜਾਓ, ਹੁਣ ਘਰ ਜਾਣ ਜੋਗੀ ਤਾਂ ਰਹੀ ਨਹੀਂ, ਅਤੇ ਜੇ ਇਹ ਚੰਗਾ ਨਿਕਲਿਆ ਤਾਂ ਧੰਨ ਭਾਗ। ਗੱਲ ਕੀ ਉਸ ਆਦਮੀ ਦੀਆਂ ਮਿੱਠੀਆਂ ਗੱਲਾਂ ਪਰ ਪਤੀਜ ਕੇ ਵਿਧਵਾ ਨਾਲ ਹੋ ਤੁਰੀ। ਜੀ ਵਿੱਚ ਸੋਚਿਆ ਕਿ ਮਰਦ ਹੈ, ਮੇਰੇ ਨਾਲੋਂ ਹਜ਼ਾਰ ਗੁਣਾ ਅਕਲ ਵਾਲਾ ਹੈ, ਮੈਨੂੰ ਮਰਦੀ ਨੂੰ ਬਚਾਇਆ ਸੂ। ਮੇਰੀ ਸਮਝ ਵਿੱਚ ਤਾਂ ਇਹ ਗੱਲ ਆਈ ਹੀ ਨਹੀਂ ਸੀ। ਅੰਤ ਹੁਣ ਇਹ ਮੇਰੇ ਬੁਰੇ ਦੀ ਥੋੜ੍ਹੀ ਦੱਸਦਾ ਹੈ। ਇਉਂ ਸੋਚ ਕੇ ਉਸ ਮਰਦ ਦੇ ਨਾਲ ਬੀਬੀ ਚਲੀ ਗਈ ਅਤੇ ਕਿਸੇ ਚੰਗੇ ਸ਼ਹਿਰ ਵਿੱਚ ਪਹੁੰਚਾਈ ਗਈ, ਜਿੱਥੇ ਬੜੀਆਂ ਖਾਤਰਾਂ ਅਤੇ ਉਪਦੇਸ਼ ਹੋਏ। ਅੰਤ ਸਿੱਟਾ ਇਹ ਹੋਇਆ ਕਿ 3 ਮਹੀਨੇ ਬਾਅਦ ਕਿਸੇ ਹਫ਼ਤੇ ਵਿੱਚ ਐਤਵਾਰ ਦੇ ਦਿਨ ਗਿਰਜੇ ਵਿੱਚ ਇਸ ਨੂੰ ਬਪਤਿਸਮਾ ਦਿੱਤਾ ਗਿਆ। ਮਿਸ ਡੁਮੇਲੀ ਇਸ ਦਾ ਨਾਮ ਰੱਖਿਆ ਗਿਆ ਅਤੇ ਇੱਕ ਮਿਸ ਦੇ ਸਪੁਰਦ ਉਸਦੀ ਧੀ ਬਣਾ ਕੇ ਕੀਤੀ ਗਈ ਕਿ ਇਸ ਨੂੰ ਆਪਣੇ ਧਰਮ ਦੀ ਵਿੱਦਿਆ ਪੜਾਵੇ। ਅਜੇ 2 ਮਹੀਨੇ ਇਸਦੇ ਲਾਡਾਂ ਪਿਆਰਾਂ ਅਤੇ ਚਾਵਾਂ ਮਲਹਾਰਾਂ ਨਵੀਂ ਤਰ੍ਹਾਂ ਦੇ ਲਿਬਾਸਾਂ ਦੀ ਖੁਸ਼ੀ ਦੇ ਧਰਮੀ ਮਾਂ ਨਾਲ ਪੜ੍ਹਦੇ ਸੁਣਦੇ ਸੈਰਾਂ ਕਰਦੇ ਬੀਤੇ ਹੋਣਗੇ ਕਿ ਇਸ ਪਾਸ ਵਿਜ਼ਿਟਿੰਗ ਕਾਰਡ ਯਾਨੀ ਮੁਲਾਕਾਤੀ ਪੁਰਜ਼ੇ ਅਤੇ ਲੁਕਵੇਂ ਛਿਪਵੇਂ ਇਸ਼ਾਰੇ ਸ਼ਾਦੀ ਦੇ ਆਰੰਭ ਹੋ ਗਏ। ਕਾਲੇ ਕਾਲੇ ਕੋਈ ਚੂੜੀਓਂ ਤੇ ਕੋਈ ਚਮਿਆਰੋਂ ਕਰਾਨੀ ਹੋਇਆ ਹੋਇਆ ਵੱਲੋਂ ਵੀ ਇਹੋ ਜਿਹੇ ਸੰਦੇਸ਼ੇ ਮਿਲੇ। ਹਿੰਦੂ ਧਰਮ ਦੇ ਉੱਚੇ ਕਰਮ ਕਾਂਡ ਵਾਲੇ ਤੇ ਜੈਨੀ ਪੋਖੇ ਵਿੱਚ ਪਲੀ ਕੁੜੀ ਨੂੰ ਉਹਨਾਂ ਨੂੰ ਵੇਖ ਕੇ ਉਛਾਣ ਆਵੇ। ਬ੍ਰਾਹਮਣ ਪੁਣੇ ਦਾ ਮਾਨ ਤੇ ਸੁੱਚ ਰੱਖਣ ਵਾਲੀ ਨੂੰ ਤੇ ਪਤੀ ਦੇ ਵਿਛੋੜੇ ਨਾਲ ਸਲੀ ਹੋਈ ਵਿਧਵਾ ਨੂੰ, ਪਤੀ ਬ੍ਰਤਾ ਦੇ ਖਿਆਲਾਂ ਵਿੱਚ ਜੰਮੀ ਜਾਈ ਨੂੰ, ਜਿਸਨੇ ਕਦੇ ਦੂਜੇ ਵਿਆਹ ਦਾ ਨਾਮ ਕੰਨੀ ਨਹੀਂ ਸੁਣਿਆ ਸੀ, ਤੱਕ ਤੱਕ ਕੇ ਸੂਗ ਆਵੇ ਤੇ ਇਹ ਗੱਲ ਸਹਾਰ ਨਾ ਸਕੇ। ਦੋ ਤ੍ਰੈ ਮਹੀਨੇ ਇਹਨਾਂ ਗਾਹਕਾਂ ਦੀਆਂ ਗੱਲਾਂ ਨਾਲ ਸੜ ਕੇ ਕੋਲੇ ਹੋ ਗਏ। ਉਸਦੇ ਦਿਮਾਗ ਵਿੱਚ ਦੂਜੇ ਵਿਆਹ ਦਾ ਖਿਆਲ ਇੱਕ ਪਰਮ ਪਾਪ ਜੰਮਿਆ ਹੋਇਆ ਸੀ। ਡਰ ਦੀ ਆਖਦੀ ਨਹੀਂ ਸੀ, ਪਰ ਅੰਦਰ ਦੇ ਪੱਕੇ ਖਿਆਲ ਦੇ ਜੰਮੇ ਵਿਚਾਰ ਕਦ ਟਹਿੰਦੇ ਹਨ। ਰੋਇਆ ਕਰੇ ਤੇ ਕਿਹਾ ਕਰੇ, ਹੇ ਭਗਵਾਨ, ਮੇਰਾ ਕੋਈ ਵੀ ਦਰਦੀ ਨਹੀਂ। ਸਹੇੜਿਆ ਸੀ ਸੁੱਖ ਨੂੰ, ਉਲਟੇ ਦੁੱਖ ਹੋਰ ਵਾਅਦੇ ਦੇ ਗੱਲੇ ਪੈ ਗਏ। ਜਾਂ ਤਾਂ ਹੇ ਪਰਮਾਤਮਾ, ਇਸ ਦੇਹੀ ਤੋਂ ਛੁਟਕਾਰਾ ਕਰ ਤੇ ਜਾਂ ਕੁਝ ਸੁੱਖ ਦੀ ਡੋਲ ਬਣਾ। ਮੈਂ ਨਾ ਮੁਕਤੀ ਦਾਤੇ ਬਾਲਕਿਆਂ ਦੇ ਹੱਥੋਂ ਨੱਕ ਜਿੰਦ ਆ ਗਏ ਹਾਂ। ਦਰਖਾਸਤੀਆਂ ਨੂੰ ਤਾਂ ਉਹ ਹੀਲੇ ਬਹਾਨੇ ਕਰਕੇ ਟਾਲ ਦੇਵੇ, ਪਰ ਉਂਝ ਲੱਗੀ ਵਿੱਚੋਂ ਵਿੱਚ ਗਿੱਲੇ ਗੋਏ ਵਾਂਗ ਧੁੱਖਣ। ਅੱਗਾ ਕੁਝ ਸੁਝਦਾ ਨਹੀਂ, ਪਿੱਛਾ ਦੂਰ ਰਹਿ ਗਿਆ। ਨਾ ਸਹੁਰਿਆਂ ਦੇ ਮੱਥੇ ਲੱਗਣ ਜੋਗੀ, ਨਾ ਪੇਕਿਆਂ ਦੇ। ਇੱਥੇ ਰਿਹਾ ਬਣਦਾ ਨਹੀਂ। ਦਿਨ ਕੱਟੀ ਦਾ ਜੋ ਆਸਰਾ ਸੀ, ਉਹ ਠੱਗ ਮਾਂਦਰੀ ਦੀ ਭੇਟਾ ਹੋ ਗਿਆ। ਜਾਵੇ ਤਾਂ ਕਿੱਥੇ ਜਾਵੇ ਤੇ ਕਰੇ ਤਾਂ ਕੀ ਕਰੇ। ਵਿਚਾਰੀ ਦਾ ਜੀ ਐਸੇ ਆਵਾਜ਼ਾਰ ਹੋਇਆ ਕਿ ਨਾ ਖਾਣ ਦਾ ਸਵਾਦ ਰਿਹਾ, ਨਾ ਪੀਣ ਦਾ। ਸੁਰਗ ਦਾ ਰਾਹ ਇੱਥੇ ਵੀ ਨਾ ਦਿਸਿਆ। ਹਾਂ, ਇਸ ਦੇ ਰੂਪ ਦੇ ਵਪਾਰੀ ਬਥੇਰੇ ਆ ਗਏ। ਭਾਵੇਂ ਉਹ ਵਿਆਹ ਨੂੰ ਪੁੰਨ ਸਮਝ ਕੇ ਜਾਂ ਧਰਮ ਦਾ ਸੰਬੰਧ ਸਮਝ ਕੇ ਆਉਂਦੇ ਹੋਣਗੇ, ਪਰ ਇਹ ਵਿਚਾਰੀ ਤਾਂ ਮੌਤ ਦੇ ਸੁਪਨੇ ਤੇ ਪਰਲੋਕ ਦੇ ਪੱਤੇ ਕੱਢਣ ਦੀ ਚਾਹ ਵਿੱਚ ਮਗਨ ਸੀ ਤੇ ਇਸੇ ਗੱਲ ਦੇ ਪੂਰਾ ਹੋ ਸਕਣ ਦੀ ਆਸ ਤੇ ਇੱਥੇ ਆਈ ਸੀ। ਉਸਨੂੰ ਵਿਆਹ ਦੀ ਗੱਲ ਦਾ ਇੱਕ ਭਾਰੀ ਕਲੇਸ਼ ਹੋ ਗਿਆ। ਮਾਂਦਰੀ ਜੇ ਧਨ ਦਾ ਠੱਗ ਸੀ ਤਾਂ ਇੱਥੇ ਵੀ ਆਤਮਾ ਨੂੰ ਠੰਡ ਪੈਣ ਦੀ ਥਾਂ ਰੂਪ ਦੀ ਸੌਦਾਗਰੀ ਛਿੜ ਪਈ। ਉਸਨੂੰ ਦਿਸਦੀ ਸੀ ਉਹ ਜੋ ਸਵਰਗ ਦੇ ਦਰਸ਼ਨਾਂ ਦੇ ਕਰਾਰ ਸਨ ਪੂਰੇ ਨਹੀਂ ਹੋਏ, ਪਤੀ ਦੇ ਦਰਸ਼ਨ ਨਹੀਂ ਹੋਏ। ਜੋ ਉੱਚੀਆਂ ਆਸਾਂ ਉਹ ਧਾਰੀ ਬੈਠੀ ਸੀ, ਉਹਨਾਂ ਦੀ ਉਸਨੂੰ ਮੁਸ਼ਕ ਵੀ ਨਹੀਂ ਲੱਭੀ ਸੀ। ਖਬਰੇ ਕਹਿਣ ਵਾਲੇ ਦਾ ਕੀ ਮੰਤਵ ਸੀ ਤੇ ਇਸ ਦਾ ਕੀ ਮਨੋਰਥ ਸੀ। ਹੁਣ ਇਸਨੂੰ ਦਿਨ ਰਾਤ ਇਸ ਫਾਈਵ ਵਿੱਚੋਂ ਨਿਕਲਣ ਦਾ ਫਿਕਰ ਲੱਗਾ ਰਹੇ। ਅੱਕ ਕੇ ਇੱਕ ਦਿਨ ਇੱਕ ਬੁੱਢੀ ਮਾਈ ਅੱਗੇ, ਜੋ ਜ਼ਾਤ ਦੀ ਮੁਸਲਮਾਨੀ ਸੀ ਤੇ ਇੱਥੇ ਆਇਆ ਦਾ ਕੰਮ ਕਰਦੀ ਸੀ, ਭੇਤ ਪਾਣੀ ਦਿੱਤਾ। ਪਹਿਲੇ ਤਾਂ ਫੁੱਟ ਫੁੱਟ ਕੇ ਰੋਈ, ਫਿਰ ਆਪਣੀ ਸਾਰੀ ਵਿਥਿਆ ਸੁਣਾਈ। ਮਾਈ, ਮੈਂ ਦੇਖ ਲਿਆ ਹੈ, ਇੱਥੇ ਮੇਰਾ ਇਸ ਵੇਲੇ ਕੋਈ ਨਹੀਂ। ਤੂੰ ਹੀ ਇਸ ਵੇਲੇ ਕੋਈ ਰੱਬ ਤਰਸੀ ਕਰ, ਮੈਨੂੰ ਇੱਥੋਂ ਕੱਢ, ਮੈਂ ਟੁੱਕਰ ਮੰਗ ਖਾਵਾਂਗੀ। ਮਾਈ, ਬੇਟੀ, ਤੇਰੇ ਤੋਂ ਸਦਕੇ ਜਾਵਾਂ, ਤੂੰ ਉਦਾਸ ਨਾ ਹੋ, ਮੈਂ ਤੇਰੀ ਬੰਦ ਖਲਾਸ ਕਰਾਵਾਂਗੀ। ਜ਼ਰਾ ਧੀਰਜ ਕਰ, ਇੱਥੇ ਮੇਰੀ ਪਤ ਅਬਰੋ ਦੀ ਨੌਕਰੀ ਬਣੀ ਹੋਈ ਹੈ, ਕਿਸੇ ਢੰਗ ਸਿਰ ਤੈਨੂੰ ਕੱਢਾਂਗੀ। ਹਾਲੇ ਜ਼ਰਾ ਦੰਦਾ ਹੇਠ ਜੀਵ ਦੇ। ਇਸ ਤਰ੍ਹਾਂ ਪੰਜ ਚਾਰ ਦਿਨ ਪਿੱਛੋਂ ਹੀ, ਜਦ ਕਿ ਇਸ ਦੁਖੀਆ ਦੀ ਧਰਮ ਮਾਂ ਕਿਤੇ ਵਾਂਢੀ ਗਈ ਹੋਈ ਸੀ, ਮਾਈ ਦੀ ਸਲਾਹ ਤੇ ਸਿਖਾਵਤ ਤੇ ਬੰਦੋਬਸਤ ਨਾਲ ਇਹ ਬੀਬੀ ਉਸ ਮਾਈ ਦੀ ਭੈਣ ਦੇ ਘਰ ਲਾਹੌਰ ਪਹੁੰਚਾਈ ਗਈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।